ओम शांति। आज सुनते हाँ 6 फरवरी 2026 दे बाबा दे साकार महावाक। बाबा बोले मीठे बच्चे हुने चढ़ती कला दा समय है। भारत गरीब तो साहूकार बंदा है। तुसी बाप तो साजुगी बादशाही दा वरसा लै लो प्रश्न है। बाप दा केड़ा टाइटल श्री कृष्ण नू नहीं दे सकदे। बाप दा केड़ा टाइटल श्री कृष्ण नू नहीं दे सकदे। उत्तर विच बाबा ने दस्या बाप है गरीब निवास। श्री कृष्ण नू एवे नहीं कहांगे। ओ ता बहुत धनवान है। ओना दे राज विच सब साहूकार ने। बाप जदों आंदे ने सब तो गरीब भारत है। भारत नू साहूकार बनांदे ने। तुसी कहंदे हो साडा भारत स्वर्ग सी हुण नहीं है। फिर तो बनन वाला है। गरीब निवास बाबा ही भारत नू स्वर्ग बनांदे ने। गीत है आखिर वो दिन आया आज। ओम शांति। मिठे मिठे रूहानी बच्चिया ने गीत सुनिया। जिवें आत्मा गुप्त है शरीर प्रतख है। आत्मा एना अखा नाल देखन विच नहीं आंदी। इन काग नेटो है जरूर पर शरीर नाल ढकी हुई है। आत्मा गुप्त है। आत्मा खुद कहंदी है मैं निराकार हाँ। एथे साकार विच आके गुप्त बनी हाँ। आत्मावां दी निराकारी दुनिया है। उस विच गुप्त दी गल नहीं। परम पिता परमात्मा भी उत्थे रहंदे ने। ਉਹਨਾਂ ਨੂੰ ਕਿਹਾ ਜਾਂਦਾ ਸੁਪਰੀ ਊਚ ਤੇ ਊਚ ਆਤਮਾ ਪਰੇ ਤੇ ਪਰੇ ਰਹਿਣ ਵਾਲਾ ਪਰਮਾਤਮਾ। ਬਾਪ ਕਹਿੰਦੇ ਨੇ ਜਿਵੇਂ ਤੁਸੀਂ ਗੁਪਤ ਹੋ ਮੈਨੂੰ ਵੀ ਗੁਪਤ ਆਣਾ ਪਵੇ। ਮੈਂ ਗਰਭ ਜੇਲ੍ਹ ਵਿੱਚ ਨਹੀਂ ਆਉਂਦਾ ਹਾਂ। ਮੇਰਾ ਨਾਮ ਇੱਕ ਸ਼ਿਵ ਹੀ ਚੱਲਿਆ ਆਉਂਦਾ ਹੈ। ਮੈਂ ਇਸ ਤਨ ਵਿੱਚ ਆਉਂਦਾ ਹਾਂ ਤਾਂ ਵੀ ਮੇਰਾ ਨਾਮ ਨਹੀਂ ਬਦਲਦਾ। ਇਹਨਾਂ ਦੀ ਆਤਮਾ ਦਾ ਜੋ ਸਰੀਰ ਹੈ ਉਸਦਾ ਨਾਮ ਬਦਲਦਾ ਹੈ। ਮੈਨੂੰ ਤਾਂ ਸ਼ਿਵ ਹੀ ਕਹਿੰਦੇ ਨੇ ਸਭ ਆਤਮਾਵਾਂ ਦਾ ਬਾਪ। ਤੁਸੀਂ ਆਤਮਾ ਇਸ ਸਰੀਰ ਵਿੱਚ ਗੁਪਤ ਹੋ। ਇਸ ਸਰੀਰ ਦੁਆਰਾ ਕਰਮ ਕਰਦਿਆਂ ਹੋ ਮੈਂ ਵੀ ਗੁਪਤ ਹਾਂ। ਬੱਚਿਆਂ ਨੂੰ ਗਿਆਨ ਹੁਣ ਮਿਲ ਰਿਹਾ ਹੈ। ਆਤਮਾ ਇਸ ਸਰੀਰ ਨਾਲ ਢੱਕੀ ਹੋਈ ਹੈ। ਆਤਮਾ ਹੈ ਇਨ ਕਾਗਨੇਟੋ ਸਰੀਰ ਹੈ ਕਾਗਨੇਟੋ। ਮੈਂ ਵੀ ਅਸ਼ਰੀਰੀ ਹਾਂ। ਬਾਪ ਇਨ ਕਾਗਨੇਟੋ ਯਾਨੀ ਗੁਪਤ ਬਾਪ ਇਸ ਸਰੀਰ ਦੁਆਰਾ ਸੁਣਾਉਂਦੇ ਨੇ। ਤੁਸੀਂ ਵੀ ਇਨ ਕਾਗਨੇਟਿਵ ਹੋ ਅਸ਼ਰੀਰੀ ਹੋ। ਸਰੀਰ ਦੁਆਰਾ ਸੁਣਦੇ ਹੋ ਤੁਸੀਂ ਜਾਣਦੇ ਹੋ। ਬਾਬਾ ਆਇਆ ਹੋਇਆ ਹੈ ਭਾਰਤ ਨੂੰ ਫਿਰ ਤੋਂ ਗਰੀਬ ਤੋਂ ਸਾਹੂਕਾਰ ਬਣਾਉਣ। ਤੁਸੀਂ ਕਹੋਗੇ ਸਾਡਾ ਭਾਰਤ। ਹਰ ਇੱਕ ਆਪਣੇ ਸਟੇਟ ਦੇ ਲਈ ਕਹਿਣਗੇ ਸਾਡਾ ਗੁਜਰਾਤ ਸਾਡਾ ਰਾਜਸਥਾਨ। ਸਾਡਾ ਸਾਡਾ ਕਹਿਣ ਨਾਲ ਉਸ ਵਿੱਚ ਮੋਹ ਰਹਿੰਦਾ ਹੈ। ਸਾਡਾ ਭਾਰਤ ਗਰੀਬ ਹੈ ਇਹ ਸਭ ਮੰਨਦੇ ਨੇ। ਪਰ ਉਹਨਾਂ ਨੂੰ ਪਤਾ ਨਹੀਂ ਕਿ ਸਾਡਾ ਭਾਰਤ ਸਾਹੂਕਾਰ ਕਦੋਂ ਸੀ ਕਿਵੇਂ ਸੀ। ਤੁਸੀਂ ਬੱਚਿਆਂ ਨੂੰ ਬਹੁਤ ਨਸ਼ਾ ਹੈ। ਸਾਡਾ ਭਾਰਤ ਬਹੁਤ ਸਾਹੂਕਾਰ ਸੀ ਦੁੱਖ ਦੀ ਗੱਲ ਨਹੀਂ ਸੀ। ਸਾਜੂ ਵਿੱਚ ਦੂਜਾ ਕੋਈ ਧਰਮ ਨਹੀਂ ਸੀ। ਇੱਕ ਦੇਵੀ ਦੇਵਤਾ ਧਰਮ ਸੀ ਇਹ ਵੀ ਕਿਸੇ ਨੂੰ ਪਤਾ ਨਹੀਂ। ਇਹ ਜੋ ਵਰਲਡ ਦੀ ਹਿਸਟਰੀ ਜੋਗ੍ਰਾਫੀ ਹੈ ਕੋਈ ਨਹੀਂ ਜਾਣਦੇ। ਹੁਣ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ। ਸਾਡਾ ਭਾਰਤ ਬਹੁਤ ਸਾਹੂਕਾਰ ਸੀ ਹੁਣ ਬਹੁਤ ਗਰੀਬ ਹੈ। ਹੁਣ ਫਿਰ ਬਾਪ ਆਏ ਨੇ ਸਾਹੂਕਾਰ ਬਣਾਉਣ। ਭਾਰਤ ਸਾਜੁਗ ਵਿੱਚ ਬਹੁਤ ਸਾਹੂਕਾਰ ਸੀ ਜਦ ਕਿ ਦੇਵੀ ਦੇਵਤਾਵਾਂ ਦਾ ਰਾਜ ਸੀ। ਫਿਰ ਉਹ ਰਾਜ ਕਿੱਥੇ ਚਲਾ ਗਿਆ ਇਹ ਕੋਈ ਨਹੀਂ ਜਾਣਦੇ। ਰਿਸ਼ੀ ਮੁਨੀ ਆਦਿ ਵੀ ਕਹਿੰਦੇ ਸੀ ਅਸੀਂ ਰਚਤਾ ਰਚਨਾ ਨੂੰ ਨਹੀਂ ਜਾਣਦੇ। ਬਾਪ ਕਹਿੰਦੇ ਨੇ ਸਾਜੁਗ ਵਿੱਚ ਦੇਵੀ ਦੇਵਤਾਵਾਂ ਨੂੰ ਰਚਤਾ ਤੇ ਰਚਨਾ ਦੇ ਆਦਿ ਮਧਿਅੰਤ ਦਾ ਗਿਆਨ ਨਹੀਂ ਸੀ। ਜੇਕਰ ਉਹਨਾਂ ਨੂੰ ਗਿਆਨ ਹੋਵੇ ਅਸੀਂ ਸੀੜੀ ਉਤਰਦੇ ਕਲਯੁਗ ਵਿੱਚ ਚਲੇ ਜਾਵਾਂਗੇ ਤਾਂ ਬਾਦਸ਼ਾਹੀ ਦਾ ਸੁੱਖ ਨਾ ਰਹੀ ਚਿੰਤਾ ਹੀ ਲੱਗ ਜਾਈ। ਹੁਣ ਤੁਹਾਨੂੰ ਚਿੰਤਾ ਲੱਗੀ ਹੋਈ ਹੈ ਅਸੀਂ ਸਤੋ ਪ੍ਰਧਾਨ ਸੀ। ਫਿਰ ਅਸੀਂ ਸਤੋ ਪ੍ਰਧਾਨ ਕਿਵੇਂ ਬਣੀਏ। ਅਸੀਂ ਆਤਮਾਵਾਂ ਜੋ ਨਿਰਾਕਾਰੀ ਦੁਨੀਆ ਵਿੱਚ ਰਹਿੰਦੀਆਂ ਸੀ ਉੱਥੋਂ ਫਿਰ ਕਿਵੇਂ ਸੁੱਖ ਧਾਮ ਵਿੱਚ ਆਈਆਂ ਇਹ ਵੀ ਗਿਆਨ ਹੈ। ਹੁਣ ਅਸੀਂ ਚੜ੍ਹਦੀ ਕਲਾ ਵਿੱਚ ਹਾਂ। ਇਹ 84 ਜਨਮਾਂ ਦੀ ਸੀੜੀ ਹੈ। ਡਰਾਮਾ ਅਨੁਸਾਰ ਹਰ ਇੱਕ ਦਾ ਨੰਬਰਵਾਰ ਆਪਣੇ ਆਪਣੇ ਟਾਈਮ 'ਤੇ ਆ ਕੇ ਪਾਠ ਵਜਾਣਗੇ। ਹੁਣ ਤੁਸੀਂ ਬੱਚੇ ਜਾਣਦੇ ਹੋ ਗਰੀਬ ਨਿਵਾਜ ਕਿਸ ਨੂੰ ਕਿਹਾ ਜਾਂਦਾ। ਦੁਨੀਆ ਨਹੀਂ ਜਾਣਦੀ ਗੀਤ ਵਿੱਚ ਸੁਣਿਆ ਨਾ, ਆਖਿਰ ਉਹ ਦਿਨ ਆਇਆ ਅੱਜ ਜਿਸ ਦਿਨ ਦਾ ਰਸਤਾ ਤੱਕਦੇ ਸੀ ਸਭ ਭਗਤ ਭਗਵਾਨ ਆ ਕੇ ਭਗਤਾਂ ਨੂੰ ਇਸ ਭਗਤੀ ਮਾਰਗ ਤੋਂ ਛੁੜਾ ਕੇ ਸਦਗਤੀ ਵਿੱਚ ਲੈ ਜਾਣਗੇ। ਇਹ ਹੁਣ ਸਮਝਿਆ ਹੈ ਬਾਬਾ ਫਿਰ ਤੋਂ ਆ ਗਿਆ ਇਸ ਸਰੀਰ ਵਿੱਚ। ਸ਼ਿਵ ਜਯੰਤੀ ਵੀ ਮਨਾਉਂਦੇ ਨੇ, ਜ਼ਰੂਰ ਆਉਂਦੇ ਨੇ ਨਾ। ਐਵੇਂ ਨਹੀਂ ਕਹਾਂਗੇ ਕਿ ਮੈਂ ਸ਼੍ਰੀ ਕ੍ਰਿਸ਼ਨ ਦੇ ਤਨ ਵਿੱਚ ਆਉਂਦਾ ਹਾਂ, ਨਹੀਂ। ਬਾਪ ਕਹਿੰਦੇ ਨੇ ਸ਼੍ਰੀ ਕ੍ਰਿਸ਼ਨ ਦੀ ਆਤਮਾ ਨੇ 84 ਜਨਮ ਲਏ, ਉਹਨਾਂ ਦੇ ਬਹੁਤ ਜਨਮਾਂ ਦੇ ਅੰਤ ਦਾ ਅੰਤਿਮ ਜਨਮ ਹੈ। ਜੋ ਪਹਿਲੇ ਨੰਬਰ ਵਿੱਚ ਸੀ ਉਹ ਅੰਤ ਵਿੱਚ ਹੈ। ਤਤਵਮ ਮੈਂ ਵੀ ਆਉਂਦਾ ਹਾਂ ਸਾਧਾਰਨ ਤਨ ਵਿੱਚ, ਤੁਹਾਨੂੰ ਆ ਕੇ ਦੱਸਦਾ ਹਾਂ ਤੁਸੀਂ ਕਿਵੇਂ 84 ਜਨਮ ਭੋਗੇ। ਸਰਦਾਰ ਲੋਕ ਸਿੱਖ ਲੋਕ ਵੀ ਸਮਝਦੇ ਨੇ ਇੱਕ ਓਂਕਾਰ ਪਰਮ ਪਿਤਾ ਪਰਮਾਤਮਾ ਬਾਪ ਹੈ, ਉਹ ਬਰੋਬਰ ਮਨੁੱਖ ਤੋਂ ਦੇਵਤਾ ਬਣਾਉਣ ਵਾਲਾ ਹੈ, ਤਾਂ ਕਿਉਂ ਨਹੀਂ ਅਸੀਂ ਵੀ ਦੇਵਤਾ ਬਣੀਏ। ਜੋ ਦੇਵਤਾ ਹੋਣਗੇ ਇੱਕਦਮ ਚਟਕ ਪੈਣਗੇ, ਦੇਵੀ ਦੇਵਤਾ ਧਰਮ ਦਾ ਇੱਕ ਵੀ ਆਪਣੇ ਆਪ ਨੂੰ ਸਮਝਦੇ ਨਹੀਂ। ਹੋਰ ਧਰਮਾਂ ਦੀ ਹਿਸਟਰੀ ਬਹੁਤ ਛੋਟੀ ਹੈ, ਕੋਈ ਦੀ 500 ਵਰ੍ਹਿਆਂ ਦੀ, ਕੋਈ ਦੀ 1250 ਵਰ੍ਹਿਆਂ ਦੀ, ਤੁਹਾਡੀ ਹਿਸਟਰੀ ਹੈ 5000 ਸਾਲ ਦੀ। ਦੇਵਤਾ ਧਰਮ ਵਾਲੇ ਹੀ ਸਵਰਗ ਵਿੱਚ ਆਣਗੇ, ਹੋਰ ਧਰਮ ਵਾਲੇ ਬਾਅਦ ਵਿੱਚ ਆਉਂਦੇ ਨੇ। ਦੇਵਤਾ ਧਰਮ ਵਾਲੇ ਹੁਣ ਹੋਰ ਧਰਮਾਂ ਵਿੱਚ ਕਨਵਰਟ ਹੋ ਗਏ ਨੇ ਡਰਾਮਾ ਅਨੁਸਾਰ, ਫਿਰ ਵੀ ਐਵੇਂ ਕਨਵਰਟ ਹੋ ਜਾਣਗੇ, ਫਿਰ ਆਪਣੇ ਆਪਣੇ ਧਰਮ ਵਿੱਚ ਲੋਟ ਕੇ ਆਣਗੇ। ਬਾਪ ਸਮਝਾਉਂਦੇ ਨੇ ਬੱਚੇ ਤੁਸੀਂ ਵਿਸ਼ਵ ਦੇ ਮਾਲਿਕ ਸੀ, ਤੁਸੀਂ ਸਮਝਦੇ ਹੋ ਬਾਬਾ ਸਵਰਗ ਦੀ ਸਥਾਪਨਾ ਕਰਨ ਵਾਲਾ ਹੈ, ਅਸੀਂ ਕਿਉਂ ਨਹੀਂ ਸਵਰਗ ਵਿੱਚ ਹੋਵਾਂਗੇ। ਬਾਪ ਤੋਂ ਅਸੀਂ ਵਰਸਾ ਜ਼ਰੂਰ ਲਵਾਂਗੇ, ਇਸ ਤੋਂ ਸਿੱਧ ਹੁੰਦਾ ਹੈ ਇਹ ਸਾਡੇ ਧਰਮ ਦਾ ਹੈ। ਜੋ ਨਹੀਂ ਹੋਏਗਾ ਆਵੇਗਾ ਨਹੀਂ, ਕਹਿਣਗੇ ਪਰਾਏ ਧਰਮ ਵਿੱਚ ਕਿਉਂ ਜਾਈਏ। ਤੁਸੀਂ ਬੱਚੇ ਜਾਣਦੇ ਹੋ ਸਾਜੁਗ ਨਵੀਂ ਦੁਨੀਆ ਵਿੱਚ ਦੇਵਤਾਵਾਂ ਨੂੰ ਬਹੁਤ ਸੁੱਖ ਸੀ, ਸੋਨੇ ਦੇ ਮਹਿਲ ਸੀ, ਸੋਮਨਾਥ ਦੇ ਮੰਦਿਰ ਵਿੱਚ ਕਿੰਨਾ ਸੋਨਾ ਸੀ, ਅਜਿਹਾ ਕੋਈ ਦੂਜਾ ਧਰਮ ਹੁੰਦਾ ਨਹੀਂ। ਸੋਮਨਾਥ ਮੰਦਿਰ ਜਿਹਾ ਇੰਨਾ ਭਾਰੀ ਮੰਦਿਰ ਕੋਈ ਹੋਵੇਗਾ ਨਹੀਂ, ਬਹੁਤ ਹੀਰੇ ਜਵਾਹਰਾਤ ਸੀ। ਬੁੱਧ ਆਦਿ ਦੇ ਕੋਈ ਹੀਰੇ ਜਵਾਹਰਾਤਾਂ ਦੇ ਮਹਿਲ ਥੋੜੀ ਹੋਣਗੇ। ਤੁਸੀਂ ਬੱਚਿਆਂ ਨੂੰ ਜਿਸ ਬਾਪ ਨੇ ਇੰਨਾ ਉੱਚਾ ਬਣਾਇਆ ਉਹਨਾਂ ਦੀ ਤੁਸੀਂ ਕਿੰਨੀ ਇੱਜ਼ਤ ਰੱਖੀ ਹੈ, ਇੱਜ਼ਤ ਰੱਖੀ ਜਾਂਦੀ ਹੈ ਨਾ। ਸਮਝਦੇ ਨੇ ਚੰਗਾ ਕਰਮ ਕਰਕੇ ਗਏ ਨੇ, ਹੁਣ ਤੁਸੀਂ ਜਾਣਦੇ ਹੋ ਸਭ ਤੋਂ ਚੰਗੇ ਕਰਮ ਪਤਿਤ ਪਾਵਨ ਬਾਪ ਹੀ ਕਰਕੇ ਜਾਂਦੇ ਨੇ। ਤੁਹਾਡੀ ਆਤਮਾ ਕਹਿੰਦੀ ਹੈ ਸਭ ਤੋਂ ਉੱਤਮ ਤੇ ਉੱਤਮ ਸੇਵਾ ਬੇਗਤ ਦਾ ਬਾਪ ਆ ਕੇ ਕਰਦੇ ਨੇ। ਸਾਨੂੰ ਰੰਕ ਤੋਂ ਰਾਮ, ਬੈਗਰ ਟੂ ਪ੍ਰਿੰਸ ਬਣਾ ਦਿੰਦੇ ਨੇ। ਜੋ ਭਾਰਤ ਨੂੰ ਸਵਰਗ ਮਨਾਉਂਦੇ ਉਹਨਾਂ ਦੀ ਹੁਣ ਕੋਈ ਇੱਜ਼ਤ ਨਹੀਂ ਰੱਖਦੇ, ਤੁਸੀਂ ਜਾਣਦੇ ਹੋ। ਉੱਚੇ ਤੇ ਉੱਚਾ ਮੰਦਰ ਗਾਇਆ ਹੋਇਆ ਹੈ ਜਿਸ ਨੂੰ ਲੁੱਟ ਗਏ। ਸ਼੍ਰੀ ਲਕਸ਼ਮੀ ਨਾਰਾਇਣ ਦੇ ਮੰਦਰ ਨੂੰ ਕਦੇ ਕਿਸੇ ਨੇ ਨਹੀਂ ਲੁੱਟਿਆ, ਸੋਮਨਾਥ ਦੇ ਮੰਦਰ ਨੂੰ ਲੁੱਟਿਆ ਹੈ। ਭਗਤੀ ਮਾਰਗ ਵਿੱਚ ਬਹੁਤ ਧਨਵਾਨ ਹੁੰਦੇ ਨੇ, ਰਾਜਾਵਾਂ ਵਿੱਚ ਵੀ ਨੰਬਰਵਾਰ ਹੁੰਦੇ ਨੇ ਨਾ। ਜੋ ਉੱਚ ਮਰਤਬੇ ਵਾਲੇ ਹੁੰਦੇ ਛੋਟੇ ਮਰਤਬੇ ਵਾਲੇ ਉਹਨਾਂ ਦੀ ਇੱਜ਼ਤ ਰੱਖਦੇ ਨੇ, ਦਰਬਾਰ ਵਿੱਚ ਵੀ ਨੰਬਰਵਾਰ ਬੈਠਦੇ ਨੇ। ਬਾਬਾ ਦਾ ਅਨੁਭਵ ਹੀ ਹੈ ਨਾ, ਇੱਥੋਂ ਦੀ ਦਰਬਾਰ ਹੈ ਪਤਿਤ ਰਾਜਾਵਾਂ ਦੀ, ਪਾਵਨ ਰਾਜਾਵਾਂ ਦੀ ਦਰਬਾਰ ਕਿਹੋ ਜਿਹੀ ਹੋਏਗੀ, ਜਦਕਿ ਉਹਨਾਂ ਕੋਲ ਇੰਨਾ ਧਨ ਹੈ, ਉਹਨਾਂ ਦੇ ਘਰ ਵੀ ਇੰਨੇ ਚੰਗੇ ਹੋਣਗੇ ਨਾ। ਹੁਣ ਤੁਸੀਂ ਜਾਣਦੇ ਹੋ ਬਾਬਾ ਸਾਨੂੰ ਪੜ੍ਹਾ ਰਹੇ ਨੇ, ਸਵਰਗ ਦੀ ਸਥਾਪਨਾ ਕਰਾ ਰਹੇ ਨੇ, ਅਸੀਂ ਮਹਾਰਾਜਾ ਮਹਾਰਾਣੀ ਸਵਰਗ ਦੇ ਬਣਦੇ ਹਾਂ, ਫਿਰ ਡਿੱਗਦੇ ਡਿੱਗਦੇ ਭਗਤ ਬਣਾਂਗੇ, ਤਾਂ ਪਹਿਲੇ ਪਹਿਲੇ ਸ਼੍ਰੀ ਬਾਬਾ ਦੇ ਪੁਜਾਰੀ ਬਣਾਂਗੇ ਨਾ। ਜਿਸ ਨੇ ਸਵਰਗ ਦਾ ਮਾਲਿਕ ਬਣਾਇਆ ਉਹਨਾਂ ਦੀ ਪੂਜਾ ਕਰਾਂਗੇ, ਉਹ ਸਾਨੂੰ ਬਹੁਤ ਸਾਹੂਕਾਰ ਬਣਾਉਂਦੇ ਨੇ। ਹੁਣ ਭਾਰਤ ਕਿੰਨਾ ਗਰੀਬ ਹੈ, ਜੋ ਜ਼ਮੀਨ 500 ਰੁਪਏ ਵਿੱਚ ਲਿੱਤੀ ਸੀ ਉਸ ਦੀ ਵੈਲਿਊ ਅੱਜ 5000 ਤੋਂ ਵੀ ਜ਼ਿਆਦਾ ਹੋ ਗਈ। ਇਹ ਸਭ ਹੈ ਆਰਟੀਫਿਸ਼ੀਅਲ ਦੰਗ, ਉੱਥੇ ਤਾਂ ਧਰਤੀ ਦਾ ਮੁੱਲ ਨਹੀਂ ਹੁੰਦਾ, ਜਿਸ ਨੂੰ ਜਿੰਨਾ ਚਾਹੀਦਾ ਹੈ ਲੈ ਲਵੇ, ਢੇਰ ਦੀ ਢੇਰ ਜ਼ਮੀਨ ਪਈ ਹੋਵੇਗੀ, ਮਿੱਠੀ ਨਦੀਆਂ ਤੇ ਤੁਹਾਡੇ ਮੈਲ ਹੋਣਗੇ, ਮਨੁੱਖ ਬਹੁਤ ਥੋੜੇ ਹੋਣਗੇ, ਪ੍ਰਕਿਰਤੀ ਦਾਸੀ ਹੋਵੇਗੀ, ਫਲ ਫੁੱਲ ਬਹੁਤ ਚੰਗੇ ਮਿਲਦੇ ਰਹਿੰਦੇ ਨੇ। ਹੁਣ ਤਾਂ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਤਾਂ ਵੀ ਅੰਨ ਨਹੀਂ ਮਿਲਦਾ। ਮਨੁੱਖ ਬਹੁਤ ਭੁੱਖ ਪਿਆਸ ਵਿੱਚ ਮਰਦੇ ਨੇ। ਇਹ ਗੀਤ ਸੁਣਨ ਨਾਲ ਤੁਹਾਡੇ ਰੋਮਾਂਚ ਖੜੇ ਹੋ ਜਾਣੇ ਚਾਹੀਦੇ ਨੇ ਕਿ ਆਖਿਰ ਉਹ ਦਿਨ ਆਇਆ ਆਜ ਜਿਸ ਕਾ ਰਸਤਾ ਤਕਤੇ ਥੇ। ਬਾਪ ਨੂੰ ਗਰੀਬ ਨਿਵਾਜ ਕਹਿੰਦੇ ਨੇ ਨਾ, ਗਰੀਬ ਨਿਵਾਜ ਦਾ ਅਰਥ ਸਮਝਿਆ? ਕਿਸ ਨੂੰ ਸਾਹੂਕਾਰ ਬਣਾਉਂਦੇ ਨੇ? ਜ਼ਰੂਰ ਜਦੋਂ ਇੱਥੇ ਆਉਣਗੇ ਉਹਨਾਂ ਨੂੰ ਹੀ ਸਾਹੂਕਾਰ ਬਣਾਉਣਗੇ। ਤੁਸੀਂ ਬੱਚੇ ਜਾਣਦੇ ਹੋ ਸਾਨੂੰ ਪਾਵਨ ਤੋਂ ਪਤਿਤ ਬਣਨ ਵਿੱਚ 5000 ਵਰੇ ਲੱਗੇ। ਹੁਣ ਫਿਰ ਫੱਟ ਤੋਂ ਬਾਬਾ ਪਤਿਤ ਤੋਂ ਪਾਵਨ ਬਣਾਉਂਦੇ ਨੇ, ਉੱਚੇ ਤੇ ਉੱਚਾ ਬਣਾਉਂਦੇ ਨੇ। 1 ਸੈਕਿੰਡ ਵਿੱਚ ਜੀਵਨ ਮੁਕਤੀ ਮਿਲ ਜਾਂਦੀ ਹੈ। ਕਹਿੰਦੇ ਨੇ ਬਾਬਾ ਮੈਂ ਤੁਹਾਡਾ ਹਾਂ। ਬਾਬਾ ਕਹਿੰਦੇ ਬੱਚੇ ਤੁਸੀਂ ਵਿਸ਼ਵ ਦੇ ਮਾਲਿਕ ਹੋ। ਬੱਚਾ ਪੈਦਾ ਹੋਇਆ ਵਾਰਿਸ ਬਣਿਆ, ਕਿੰਨੀ ਖੁਸ਼ੀ ਹੁੰਦੀ ਹੈ। ਬੱਚੀ ਨੂੰ ਵੇਖ ਚਿਹਰਾ ਹੀ ਉਤਰ ਜਾਂਦਾ ਹੈ। ਇੱਥੇ ਤਾਂ ਸਭ ਆਤਮਾਵਾਂ ਬੱਚੇ ਨੇ। ਹੁਣ ਪਤਾ ਲੱਗਿਆ ਕਿ ਅਸੀਂ 5000 ਵਰੇ ਪਹਿਲੇ ਸਵਰਗ ਦੇ ਮਾਲਿਕ ਸੀ। ਬਾਬਾ ਨੇ ਸਾਨੂੰ ਅਜਿਹਾ ਬਣਾਇਆ ਸੀ। ਸ਼ਿਵ ਜਯੰਤੀ ਵੀ ਮਨਾਉਂਦੇ ਨੇ ਪਰ ਨਹੀਂ ਜਾਣਦੇ ਉਹ ਕਦੋਂ ਆਇਆ ਸੀ। ਸ਼੍ਰੀ ਲਕਸ਼ਮੀ ਨਾਰਾਇਣ ਦਾ ਰਾਜ ਸੀ ਇਹ ਵੀ ਕੋਈ ਨਹੀਂ ਜਾਣਦੇ। ਜਯੰਤੀ ਮਨਾਉਂਦੇ ਸਿਰਫ ਲਿੰਗ ਦੇ ਵੱਡੇ ਵੱਡੇ ਮੰਦਿਰ ਬਣਾਉਂਦੇ ਨੇ, ਪਰ ਉਹ ਕਿਵੇਂ ਆਇਆ, ਆ ਕੇ ਕੀ ਕੀਤਾ, ਕੁਝ ਵੀ ਨਹੀਂ ਜਾਣਦੇ। ਇਸ ਨੂੰ ਕਿਹਾ ਜਾਂਦਾ ਬਲਾਇੰਡ ਫੇਥ, ਅੰਧ ਸ਼ਰਧਾ। ਉਹਨਾਂ ਨੂੰ ਇਹ ਵੀ ਪਤਾ ਨਹੀਂ ਸਾਡਾ ਧਰਮ ਕਿਹੜਾ ਹੈ, ਕਦੋਂ ਸਥਾਪਨ ਹੋਇਆ। ਹੋਰ ਧਰਮ ਵਾਲਿਆਂ ਨੂੰ ਪਤਾ ਹੈ ਬੁੱਧ ਕਦੋਂ ਆਇਆ, ਤਿਥੀ ਤਾਰੀਖ ਵੀ ਹੈ। ਸ਼੍ਰੀ ਬਾਬਾ ਦੀ, ਸ਼੍ਰੀ ਲਕਸ਼ਮੀ ਨਾਰਾਇਣ ਦੀ ਕੋਈ ਤਿਥੀ ਤਾਰੀਖ ਨਹੀਂ ਹੈ। 5000 ਵਰੇ ਦੀ ਗੱਲ ਨੂੰ ਲੱਖਾਂ ਵਰੇ ਲਿਖ ਦਿੱਤਾ। ਲੱਖਾਂ ਵਰਿਆਂ ਦੀ ਗੱਲ ਕਿਸੇ ਨੂੰ ਯਾਦ ਆ ਸਕੇ ਕਿ ਭਾਰਤ ਵਿੱਚ ਦੇਵੀ ਦੇਵਤਾ ਧਰਮ ਕਦੋਂ ਸੀ, ਇਹ ਨਹੀਂ ਸਮਝਦੇ। ਲੱਖਾਂ ਵਰਿਆਂ ਦੇ ਹਿਸਾਬ ਨਾਲ ਭਾਰਤ ਦੀ ਆਬਾਦੀ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ। ਭਾਰਤ ਦੀ ਜ਼ਮੀਨ ਵੀ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ। ਲੱਖਾਂ ਵਰਿਆਂ ਵਿੱਚ ਕਿੰਨੇ ਮਨੁੱਖ ਪੈਦਾ ਹੁੰਦੇ, ਬੇਸ਼ੁਮਾਰ ਮਨੁੱਖ ਹੋ ਜਾਣ, ਐਨੇ ਤਾਂ ਹੈ ਹੀ ਨਹੀਂ, ਹੋਰ ਹੀ ਕਮਤੀ ਹੋ ਗਈ। ਇਹ ਸਭ ਗੱਲਾਂ ਬਾਬਾ ਬੈਠ ਸਮਝਾਉਂਦੇ ਨੇ। ਮਨੁੱਖ ਸੁਣਦੇ ਨੇ ਤਾਂ ਕਹਿੰਦੇ ਨੇ ਅਜਿਹੀਆਂ ਗੱਲਾਂ ਕਦੇ ਨਹੀਂ ਸੁਣੀਆਂ, ਨਾ ਕੋਈ ਸ਼ਾਸਤਰਾਂ ਵਿੱਚ ਪੜ੍ਹੀਆਂ, ਇਹ ਤਾਂ ਵੰਡਰਫੁੱਲ ਗੱਲਾਂ ਨੇ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਸਾਰੇ ਚੱਕਰ ਦੀ ਨੌਲੇਜ ਹੈ, ਇਹ ਬਹੁਤ ਜਨਮਾਂ ਦੇ ਅੰਤ ਦੇ ਵੀ ਅੰਤ ਵਿੱਚ ਹੁਣ ਪਤਿਤ ਆਤਮਾ ਹੈ, ਬ੍ਰਹਮਾ ਵੱਲ ਇਸ਼ਾਰਾ ਕਰਦੇ ਹੋਏ, ਇਹ ਬਹੁਤ ਜਨਮਾਂ ਦੇ ਅੰਤ ਦੇ ਵੀ ਅੰਤ ਵਿੱਚ ਪਤਿਤ ਆਤਮਾ ਹੈ, ਜੋ ਸਤੋ ਪ੍ਰਧਾਨ ਸੀ ਹੁਣ ਤਮੋ ਪ੍ਰਧਾਨ ਹੈ, ਫਿਰ ਸਤੋ ਪ੍ਰਧਾਨ ਬਣਨਾ ਹੈ। ਤੁਸੀਂ ਆਤਮਾਵਾਂ ਨੂੰ ਸ਼ਿਕਸ਼ਾ ਮਿਲ ਰਹੀ ਹੈ। ਆਤਮਾ ਕੰਨਾਂ ਦੁਆਰਾ ਸੁਣਦੀ ਹੈ, ਸਰੀਰ ਝੂਲਦਾ ਹੈ, ਕਿਉਂਕਿ ਆਤਮਾ ਸੁਣਦੀ ਹੈ ਨਾ। ਬਰੋਬਰ, ਅਸੀਂ ਆਤਮਾਵਾਂ 84 ਜਨਮ ਲੈਂਦੀਆਂ ਹਾਂ। 84 ਜਨਮਾਂ ਵਿੱਚ 84 ਮਾਂ ਬਾਪ ਜ਼ਰੂਰ ਮਿਲੇ ਹੋਣਗੇ, ਇਹ ਵੀ ਹਿਸਾਬ ਹੈ ਨਾ, ਬੁੱਧੀ ਵਿੱਚ ਆਉਂਦਾ ਹੈ। ਅਸੀਂ 84 ਜਨਮ ਲੈਂਦੇ ਹਾਂ, ਫਿਰ ਘੱਟ ਜਨਮ ਵਾਲੇ ਵੀ ਹੋਣਗੇ, ਐਵੇਂ ਥੋੜ੍ਹੀ ਕਿ ਸਭ 84 ਜਨਮ ਲੈਣਗੇ। ਬਾਪ ਬੈਠ ਸਮਝਾਉਂਦੇ ਨੇ ਸ਼ਾਸਤਰਾਂ ਵਿੱਚ ਤਾਂ ਕੀ ਲਿਖ ਦਿੱਤਾ ਤੁਹਾਡੇ ਲਈ, ਫਿਰ ਵੀ ਕਹਿੰਦੇ ਨੇ 84 ਜਨਮ, ਮੇਰੇ ਲਈ ਤਾਂ ਅਣਗਿਣਤ ਬੇਸ਼ੁਮਾਰ ਜਨਮ ਕਹਿ ਦਿੰਦੇ, ਕੰਨ ਕੰਨ ਵਿੱਚ ਪੱਥਰ ਪਿੱਤਰ ਵਿੱਚ ਠੋਕ ਦਿੱਤਾ। ਬਸ ਜਿੱਧਰ ਵੇਖਦਾ ਹਾਂ ਤੂੰ ਹੀ ਤੂੰ, ਕ੍ਰਿਸ਼ਨ ਹੀ ਕ੍ਰਿਸ਼ਨ ਹੈ, ਮਥੁਰਾ ਵਰਿੰਦਾਵਨ ਵਿੱਚ ਐਵੇਂ ਕਹਿੰਦੇ ਰਹਿੰਦੇ, ਕ੍ਰਿਸ਼ਨ ਹੀ ਸਰਵ ਵਿਆਪੀ ਹੈ। ਰਾਧੇ ਪੰਥ ਵਾਲੇ ਕਹਿਣਗੇ ਰਾਧੇ ਹੀ ਰਾਧੇ, ਤੁਸੀਂ ਵੀ ਰਾਧੇ ਅਸੀਂ ਵੀ ਰਾਧੇ, ਹੈ ਬਾਪ ਹੀ ਬਰੋਬਰ ਗਰੀਬ ਨਿਵਾਸ ਹੈ। ਭਾਰਤ ਜੋ ਸਭ ਤੋਂ ਸਾਹੂਕਾਰ ਸੀ ਹੁਣ ਸਭ ਤੋਂ ਗਰੀਬ ਬਣਿਆ ਹੈ, ਇਸ ਲਈ ਮੈਨੂੰ ਭਾਰਤ ਵਿੱਚ ਆਉਣਾ ਪਵੇ, ਇਹ ਬਣਿਆ ਬਣਾਇਆ ਡਰਾਮਾ ਹੈ, ਇਸ ਵਿੱਚ ਜ਼ਰਾ ਵੀ ਫਰਕ ਨਹੀਂ ਹੋ ਸਕਦਾ, ਡਰਾਮਾ ਵਿੱਚ ਜੋ ਸ਼ੂਟ ਹੋਇਆ ਹੂ ਬਹੂ ਰਿਪੀਟ ਹੋਏਗਾ, ਇਸ ਵਿੱਚ ਪਾਈ ਪੈਸੇ ਦਾ ਵੀ ਫਰਕ ਨਹੀਂ ਹੋ ਸਕਦਾ, ਡਰਾਮਾ ਦਾ ਵੀ ਪਤਾ ਹੋਣਾ ਚਾਹੀਦਾ ਹੈ। ਡਰਾਮਾ ਮਾਨਾ ਡਰਾਮਾ, ਉਹ ਹੁੰਦੇ ਨੇ ਹੱਦ ਦੇ ਡਰਾਮਾ, ਇਹ ਹੈ ਬੇਹੱਦ ਦਾ ਡਰਾਮਾ। ਇਸ ਬੇਹੱਦ ਦੇ ਡਰਾਮਾ ਦੇ ਆਦਿ ਮਧਿਅੰਤ ਨੂੰ ਕੋਈ ਨਹੀਂ ਜਾਣਦੇ। ਗਰੀਬ ਨਿਵਾਸ ਨਿਰਾਕਾਰ ਭਗਵਾਨ ਨੂੰ ਹੀ ਮੰਨਣਗੇ, ਸ਼੍ਰੀ ਕ੍ਰਿਸ਼ਨ ਨੂੰ ਨਹੀਂ ਮੰਨਣਗੇ। ਸ਼੍ਰੀ ਕ੍ਰਿਸ਼ਨ ਤਾਂ ਧਨਵਾਨ ਸਤਯੁਗ ਦਾ ਪ੍ਰਿੰਸ ਬੰਦੇ ਨੇ, ਭਗਵਾਨ ਨੂੰ ਆਪਣਾ ਸਰੀਰ ਹੈ ਹੀ ਨਹੀਂ। ਉਹ ਆ ਕੇ ਤੁਸੀਂ ਬੱਚਿਆਂ ਨੂੰ ਧਨਵਾਨ ਬਣਾਉਂਦੇ ਨੇ, ਤੁਹਾਨੂੰ ਰਾਜਯੋਗ ਦੀ ਸਿੱਖਿਆ ਦਿੰਦੇ ਨੇ, ਪੜ੍ਹਾਈ ਤੋਂ ਬਰਿਸਟਰ ਆਦਿ ਬਣ ਕੇ ਫਿਰ ਕਮਾਈ ਕਰਦੇ ਨੇ। ਬਾਪ ਵੀ ਹੁਣ ਤੁਹਾਨੂੰ ਪੜ੍ਹਾਉਂਦੇ ਨੇ। ਤੁਸੀਂ ਭਵਿੱਖ ਵਿੱਚ ਨਾਗ ਤੋਂ ਨਾਰਾਇਣ ਬਣਦੇ ਹੋ, ਤੁਹਾਡਾ ਜਨਮ ਤਾਂ ਹੋਵੇਗਾ ਨਾ। ਐਵੇਂ ਨਹੀਂ ਕਿ ਸਵਰਗ ਕੋਈ ਸਮੁੰਦਰ ਤੋਂ ਨਿਕਲ ਕੇ ਆਵੇਗਾ, ਜਿਵੇਂ ਦਿਖਾਉਂਦੇ ਨੇ ਦੁਆਰਿਕਾ ਨਿਕਲ ਕੇ ਆਈ, ਸ਼੍ਰੀ ਕ੍ਰਿਸ਼ਨ ਨੇ ਜਨਮ ਲਿਆ ਨਾ। ਕੰਸਪੁਰੀ ਆਦਿ ਉਸ ਸਮੇਂ ਸੀ ਨਹੀਂ। ਸ਼੍ਰੀ ਕ੍ਰਿਸ਼ਨ ਦਾ ਕਿੰਨਾ ਨਾਮ ਗਾਇਆ ਜਾਂਦਾ ਹੈ, ਉਸਦੇ ਬਾਪ ਦਾ ਗਾਇਨ ਨਹੀਂ। ਉਸਦਾ ਬਾਪ ਕਿੱਥੇ ਹੈ? ਜ਼ਰੂਰ ਸ਼੍ਰੀ ਕ੍ਰਿਸ਼ਨ ਕਿਸੇ ਦਾ ਬੱਚਾ ਹੋਵੇਗਾ ਨਾ। ਸ਼੍ਰੀ ਕ੍ਰਿਸ਼ਨ ਜਦੋਂ ਜਨਮ ਲੈਂਦੇ ਨੇ, ਥੋੜੇ ਬਹੁਤ ਪਤਿਤ ਵੀ ਰਹਿੰਦੇ ਨੇ। ਜਦੋਂ ਬਿਲਕੁਲ ਖਤਮ ਹੋ ਜਾਂਦੇ ਤਾਂ ਉਹ ਗੱਦੀ ਤੇ ਬੈਠਦੇ ਨੇ, ਆਪਣਾ ਰਾਜ ਲੈ ਲੈਂਦੇ ਨੇ। ਉਦੋਂ ਤੋਂ ਹੀ ਸੰਵਤ ਸ਼ੁਰੂ ਹੋ ਜਾਂਦਾ ਹੈ। ਸ਼੍ਰੀ ਲਕਸ਼ਮੀ ਨਾਰਾਇਣ ਤੋਂ ਸੰਵਤ ਸ਼ੁਰੂ ਹੁੰਦਾ ਹੈ। ਤੁਸੀਂ ਪੂਰਾ ਹਿਸਾਬ ਲਿਖਦੇ ਹੋ, ਇਹਨਾਂ ਦਾ ਰਾਜ ਇੰਨਾ ਸਮੇਂ, ਫਿਰ ਇਹਨਾਂ ਦਾ ਇੰਨਾ ਸਮੇਂ, ਮਨੁੱਖ ਸਮਝਣਗੇ। ਇਹ ਕਲਪ ਦੀ ਆਯੂ ਵੱਡੀ ਨਹੀਂ ਹੋ ਸਕਦੀ, 5000 ਵਰੇ ਦਾ ਪੂਰਾ ਹਿਸਾਬ ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਆਉਂਦਾ ਹੈ ਨਾ। ਅਸੀਂ ਕੱਲ ਸਵਰਗ ਦੀ ਮਾਲਿਕ ਸੀ, ਬਾਬਾ ਨੇ ਬਣਾਇਆ ਸੀ, ਤਾਂ ਹੀ ਅਸੀਂ ਉਹਨਾਂ ਦੀ ਸ਼ਿਵ ਜਯੰਤੀ ਮਨਾ ਰਹੇ ਹਾਂ। ਤੁਸੀਂ ਸਭ ਨੂੰ ਜਾਣਦੇ ਹੋ, ਕ੍ਰਾਈਸਟ, ਗੁਰੂ ਨਾਨਕ ਆਦਿ ਫਿਰ ਕਦੋਂ ਆਉਣਗੇ, ਇਹ ਨੌਲੇਜ ਤੁਹਾਨੂੰ ਹੈ। ਵਰਲਡ ਦੀ ਹਿਸਟਰੀ ਜੋਗ੍ਰਾਫੀ ਹੂ ਬਹੂ ਰਿਪੀਟ ਹੁੰਦੀ ਹੈ, ਇਹ ਨੌਲੇਜ ਕਿੰਨੀ ਸਹਿਜ ਹੈ। ਤੁਸੀਂ ਸਵਰਗ ਨੂੰ ਜਾਣਦੇ ਹੋ, ਬਰੋਬਰ ਭਾਰਤ ਸਵਰਗ ਸੀ। ਭਾਰਤ ਅਵਿਨਾਸ਼ੀ ਖੰਡ ਹੈ, ਭਾਰਤ ਜਿਹੀ ਮਹਿਮਾ ਹੋਰ ਕਿਸੇ ਦੀ ਹੋ ਨਹੀਂ ਸਕਦੀ। ਸਭ ਨੂੰ ਪਤੀ ਤੋਂ ਪਾਵਨ ਬਣਾਉਣ ਵਾਲਾ ਇੱਕ ਬਾਪ ਹੈ। ਅੱਛਾ ਮਿੱਠੇ ਮਿੱਠੇ, ਸਿਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ, ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ, ਪਹਿਲੀ ਧਾਰਨਾ ਡਰਾਮਾ ਦੇ ਆਦਿ ਮਤੇ ਅੰਤ ਦਾ ਗਿਆਨ ਬੁੱਧੀ ਵਿੱਚ ਰੱਖਦੇ ਹੋਏ ਸਭ ਚਿੰਤਾਵਾਂ ਛੱਡ ਦੇਣੀਆਂ ਨੇ, ਇੱਕ ਸਤੋ ਪ੍ਰਧਾਨ ਬਣਨ ਦੀ ਚਿੰਤਾ ਰੱਖਣੀ ਹੈ। ਦੂਜਾ ਗਰੀਬ ਨਿਵਾਸ ਬਾਬਾ, ਭਾਰਤ ਨੂੰ ਗਰੀਬ ਤੋਂ ਸਾਹੂਕਾਰ ਬਣਾਉਣ ਆਇਆ ਹੈ, ਉਸਦਾ ਪੂਰਾ ਪੂਰਾ ਮਦਦਗਾਰ ਬਣਨਾ ਹੈ। ਆਪਣੀ ਨਵੀਂ ਦੁਨੀਆ ਨੂੰ ਯਾਦ ਕਰ, ਸਦਾ ਖੁਸ਼ੀ ਵਿੱਚ ਰਹਿਣਾ ਹੈ, ਵਰਦਾਨ ਹੈ। ਦਿਲ ਵਿੱਚ ਸਦਾ ਇਕਰਾਮ ਨੂੰ ਵਸਾ ਕੇ ਸੱਚੀ ਸੇਵਾ ਕਰਨ ਵਾਲੇ ਮਾਇਆ ਜੀਤ ਵਿਜਈ ਭਵ। ਦਿਲ ਵਿੱਚ ਸਦਾ ਇਕਰਾਮ ਨੂੰ ਵਸਾ ਕੇ ਸੱਚੀ ਸੇਵਾ ਕਰਨ ਵਾਲੇ ਮਾਇਆ ਜੀਤ ਵਿਜਈ ਭਵ। ਹਨੂਮਾਨ ਦੀ ਵਿਸ਼ੇਸ਼ਤਾ ਦਿਖਾਉਂਦੇ ਨੇ, ਉਹ ਸਦਾ ਸੇਵਾਧਾਰੀ ਮਹਾਵੀਰ ਸੀ, ਇਸ ਲਈ ਖੁਦ ਨਹੀਂ ਜਲਿਆ ਲੇਕਿਨ ਆਪਣੀ ਪੂੰਛ ਨਾਲ ਲੰਕਾ ਨੂੰ ਜਲਾ ਦਿੱਤਾ। ਇੱਥੇ ਵੀ ਜੋ ਸਦਾ ਸੇਵਾਧਾਰੀ ਨੇ, ਉਹ ਮਾਇਆ ਦੇ ਅਧਿਕਾਰ ਨੂੰ ਖਤਮ ਕਰ ਸਕਦੇ ਨੇ। ਜੋ ਸੇਵਾਧਾਰੀ ਨਹੀਂ, ਉਹ ਮਾਇਆ ਦੇ ਰਾਜ ਨੂੰ ਜਲਾ ਨਹੀਂ ਸਕਦੇ। ਹਨੂਮਾਨ ਦੇ ਦਿਲ ਵਿੱਚ ਸਦਾ ਇਕਰਾਮ ਵਸਦਾ ਸੀ, ਤਾਂ ਬਾਪ ਦੇ ਸਿਵਾਏ ਹੋਰ ਕੋਈ ਦਿਲ ਵਿੱਚ ਨਾ ਹੋਵੇ, ਆਪਣੇ ਦੇਹ ਦੀ ਸਮ੍ਰਿਤੀ ਵੀ ਨਾ ਹੋਵੇ, ਤਾਂ ਮਾਇਆ ਜੀਤ ਵਿਜਈ ਬਣੋਗੇ ਸਲੋਗਨ ਹੈ। ਜਿਵੇਂ ਆਤਮਾ ਸਰੀਰ ਕੰਬਾਈਂਡ ਹੈ, ਐਵੇਂ ਤੁਸੀਂ ਬਾਪ ਦੇ ਨਾਲ ਕੰਬਾਈਂਡ ਹੋ ਕੇ ਰਹੋ। ਜਿਵੇਂ ਆਤਮਾ ਤੇ ਸਰੀਰ ਕੰਬਾਈਂਡ ਹੈ, ਐਵੇਂ ਤੁਸੀਂ ਬਾਪ ਨਾਲ ਕੰਬਾਈਂਡ ਹੋ ਕੇ ਰਹੋ। ਏਕਤਾ ਵਿਸ਼ਵਾਸ ਦੀ ਵਿਸ਼ੇਸ਼ਤਾ ਦੁਆਰਾ ਸਫਲਤਾ ਸੰਪੰਨ ਬਣੋ। ਅੱਜ ਦਾ ਅਵਿਅਕਤ ਇਸ਼ਾਰਾ, ਸੰਗਠਨ ਵਿੱਚ ਹਰੇਕ ਦੀ ਵਿਸ਼ੇਸ਼ਤਾ ਨੂੰ ਵੇਖਣਾ, ਵਿਸ਼ੇਸ਼ਤਾ ਹੀ ਗ੍ਰਹਿਣ ਕਰਨਾ, ਕਮਜ਼ੋਰੀਆਂ ਨੂੰ ਮਿਟਾਉਣ ਦਾ ਪ੍ਰਯਤਨ ਕਰਨਾ, ਇਹੀ ਵਿਧੀ ਹੈ ਏਕਤਾ ਦਾ ਸੰਗਠਨ ਮਜ਼ਬੂਤ ਕਰਨ ਦੀ। ਜਿਵੇਂ ਤੁਹਾਡਾ ਸਭ ਦਾ ਉੱਠਣਾ, ਬੋਲਣਾ, ਚੱਲਣਾ ਇੱਕ ਜਿਹਾ ਹੈ, ਜਾਂ ਸਭ ਦੀਆਂ ਇੱਕ ਜਿਹੀਆਂ ਗੱਲਾਂ, ਇੱਕ ਹੀ ਗਤੀ, ਇੱਕ ਹੀ ਰੀਤ, ਇੱਕ ਹੀ ਨੀਤੀ ਹੈ, ਐਵੇਂ ਸੰਸਕਾਰ ਵੀ ਸਮਾਨ ਦਿਖਾਈ ਦੇਣ, ਭਿੰਨਤਾ ਹੁੰਦੇ ਵੀ ਇੱਕ ਦੋ ਵਿੱਚ ਵਿਸ਼ਵਾਸ ਰੱਖ, ਸਭ ਦੇ ਵਿਚਾਰਾਂ ਨੂੰ ਸਤਿਕਾਰ ਦਿਓ, ਇਹੀ ਏਕਤਾ ਦਾ ਆਧਾਰ ਹੈ। ਓਮ ਸ਼ਾਂਤੀ।